ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ساتھیو، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً گیت تانوں پسند آیا ہوئے گا۔ ہن ویلا اے کہ صحت دا پروگرام تندرستی ہزار نعمت تواڈی خدمت چ پیش کیتا جائے۔ ساتھیو، اج دے پروگرام چ میں تانوں اے دساں گی کہ ورزش دے بغیر خوشگوار زندگی گزارنا ناممکن اے۔ ساتھیو، اکثر لوگ ورزش دے ناں تو بری طرح گھبرا جاندے نے۔ ان دی وجہ اے وے کہ انہاں دے خیال چ اے بہت ہی مشکل کام اے تے کوئی مزے والا کام بھی نہیں، بلکہ اے محنت طلب کام اے۔ اگر ایسے لوگاں نوں ورزش کرن دے لئی کیا جائے تے او طرح طرح دے بہانے وی کردے نے۔ مثلاً کئی لوگ کہندے نے کہ سانو چوٹ لگ جائے گی، جسمانی تھکاوٹ ہو جائے گی، یا پھر موسم دی خرابی دا بہانہ کردے نے، یعنی کہ سردیاں نوں کہندے نے کہ بہت زیادہ سردی اے، میں ورزش نہیں کر سکدا، تے گرمیاں نوں کہندے نے کہ گرمی بہت زیادہ اے، تھکن دا بہانہ تے کام چ مصروف رہن دا بہانہ کردے نے۔ ساتھیو، اے منیا کہ ورزش دے لئی دن دا بہت ہی تھوڑا جا وقت ضرور صرف ہوندا اے، لیکن غور کرنا چاہیے کہ تھوڑا جا وقت زندگی بھر سانوں کنے فائدے تے برکتاں دیندا اے، اے زندگی بھر کم آندا اے۔ ساتھیو، بعض لوکاں دا اے خیال وی اے کہ ورزش کرن نال جسم چ درد ہوندا اے تے پسینہ بہت زیادہ آندا اے، پر یاد رکھو کہ اگر ورزش اچھے طریقے نال تے باقاعدہ کیتی جائے گی تے نہ صرف اے صحت دے لئی ہی مفید ہوئے گا، بلکہ تسی ان دے نال لطف اندوز بھی ہوو گے تے تر و تازہ محسوس کرو گے۔ ساتھیو، اگر اسی غور کریے تے پھر سانوں پتہ چلدا ہے کہ ورزش دا مقصد جسم نو چست رکھنا ہے۔ اے زندگی فطرت تے جسم دی ایک قدرتی حالت ہے۔ چلنا پھرنا، دوڑنا، کھیلنا، تیرنا، محنت کرنا، وزن اٹھانا زندگی دے صحت مند کام نے، تے ایہو ہی بس ورزش ہے۔ فرق صرف جسم نو بہتر طور تے تیار کرنا تے چست رکھنا ہے۔ ساتھیو، یاد رکھو کہ ورزش پسینہ بہان دا نام نہیں، تے نہ ہی ورزش اس گل دا نام ہے کہ تانوں بہت زیادہ سانس چڑھ جاوے۔ تسی ایسی ورزش بھی کر سکدے ہو جن دے نال تانوں مزہ آئے۔ اے ہلکی پھلکی ورزش تواڈی پسند دی ہو سکدی ہے، تے تسی انہاں چوں کسے ورزش دا وی انتخاب کر سکدے ہو، انہاں نوں اپنا کھیل وی بنا سکدے ہو۔ ساتھیو، اسی ویکھنے ہاں کہ ورزش دیاں بہت ساریاں قسماں نے، مثلاً پیدل چلنا، سائیکل چلانا، کرکٹ کھیلنا، فٹ بال کھیلنا، تیراکی کرنا، اسی طرح دیاں ہور بھی کئی قسماں نے جنہاں دے ذریعے تسی اپنے بدن نوں چست بنا سکدے ہو، تے جن دے نال تہاڈا بدن چست ہوئے اوہی ورزش ہے۔ ورزش نال جسم چ ایک خالص طرح دی لچک پیدا ہوندی ہے جیڑی سانوں طاقتور بناندی ہے۔ نہ صرف اے دوران خون چ ہم آہنگی پیدا کردی ہے، بلکہ خوش مزاجی دا باعث بھی بندی ہے۔ ایہو ہی وجہ ہے کہ کسی طرح دی جسمانی محنت نہ کرن والے لوکاں دے مقابلے چ محنت مشقت کرن والے لوگ تے جڑے لوگ ورزش کردے نے او زیادہ خوش مزاج ہوندے نے۔ ورزش دا ایک بڑا تے عام فائدہ اے وے کہ اے ساڈیاں شریانہ چ خون دی صفائی تے بلا رکاوٹ روانی کردی ہے۔ ساڈے دل تے پھیپھڑیاں دی صحت دے لئی ورزش بہت ہی ضروری ہے۔ اے ساڈیاں ہڈیاں نوں مضبوط بناندی ہے تے ساڈے نظام ہضم نوں وی قوت بخش دی ہے تے ساڈی جسمانی نشو نما کر دی ہے۔ ساتھیو، ماہرین نے اے پتہ کیتا ہے کہ ورزش خاص طور تے دل دیاں بیماریاں تو انسان نوں بچاندی ہے تے ادھیڑ عمر دے لوکاں دے لئی بہترین ورزش پیدل چلنا، باغبانی یا سائیکل چلانا ہے۔ انہاں دے بارے ماہرین دی رائے اے وے کہ اے لوگ دن چ کم از کم ایک گھنٹہ پیدل چلن تاکہ وہ صحت مند زندگی گزار سکن۔ تے ساتھیو، یاد رکھو کہ ہر صحت مند آدمی دے لئی کھاؤ کسے بھی عمر دا کیوں نہ ہوئے، ان دا بہتر متبادل کھیل تے ہلکی ورزش ہو سکدی ہے۔ ساتھیو، ورزش کرن دے نال تسی اپنی ہڈیاں نوں وی مضبوط بنا سکدے ہو، ان دے ذریعے تسی اپنے جسم چ کمزوری محسوس نہیں کرو گے۔ ورزش کرن نال نہ صرف انسان دی جسمانی صحت ہی بہتر ہوندی ہے، بلکہ اندر چ خوش مزاجی وی آ جاندی ہے، سماجی میل جول دی عادت وی پیدا ہوندی ہے۔ ساتھیو، اسی ویکھنے ہاں کہ سب تو آسان تے فطری ورزش پیدل چلنا ہے۔ بچپن تو بڑھاپے تک ہر شخص بآسانی اے ورزش کر سکدا ہے۔ اینو تسی اپنی عادت بنا سکدے ہو۔ جسمانی بہتری دے لئی اے بہت ہی ضروری ہے کہ تسی کم از کم ایک گھنٹہ پیدل ضرور چلو۔ ان دے ذریعے تواڈا خون بہتر ہوئے گا، ਦਿਲ ਦੀ ਬਿਮਾਰੀ ਤੋਂ ਤੁਸੀਂ ਮਹਿਫੂਜ਼ ਰਹੋਗੇ। ਫੇਫੜਿਆਂ ਦੀ ਬਿਹਤਰ ਕਾਰਗਰਦਗੀ ਦੇ ਲਈ ਵੀ ਪੈਦਲ ਚੱਲਣਾ ਬਹੁਤ ਹੀ ਜ਼ਰੂਰੀ ਹੈ। ਅਤੇ ਸਾਥੀਓ, ਜਦੋਂ ਤੁਸੀਂ ਪੈਦਲ ਚੱਲਦੇ ਹੋ ਤਾਂ ਕੋਸ਼ਿਸ਼ ਕਰੋ ਕਿ ਚੱਲਦੇ ਹੋਏ ਤੁਹਾਡਾ ਸਿਰ ਉੱਚਾ ਹੋਏ ਅਤੇ ਤੁਹਾਡਾ ਜਿਸਮ ਬਿਲਕੁਲ ਸਿੱਧਾ ਹੋਏ, ਗਰਦਨ ਵੀ ਸਿੱਧੀ ਰਹਿਣੀ ਚਾਹੀਦੀ ਹੈ। ਅਗਰ ਤੁਸੀਂ ਇਸ ਤਰ੍ਹਾਂ ਪੈਦਲ ਚੱਲੋਗੇ ਤਾਂ ਫਿਰ ਯਕੀਨਨ ਤੁਸੀਂ ਫਾਇਦਾ ਹਾਸਿਲ ਕਰੋਗੇ। ਇਸੇ ਤਰ੍ਹਾਂ ਸਾਥੀਓ, ਬਾਗਬਾਨੀ ਕਰਨਾ ਵੀ ਇੱਕ ਵਰਜ਼ਿਸ਼ ਹੈ। ਇਹਦੇ 'ਚ ਤੁਸੀਂ ਸਬਜ਼ੀਆਂ, ਤਰਕਾਰੀਆਂ, ਫਲ ਵਗੈਰਾ ਵੀ ਲਗਾ ਸਕਦੇ ਹੋ। ਇਹ ਵਰਜ਼ਿਸ਼ ਜਾਂ ਤਫਰੀ ਮੌਸਮ 'ਤੇ ਮੁਨਹਸਰ ਹੈ। ਮਸਲਨ ਬਰਸਾਤ ਜਾਂ ਸਖਤ ਸਰਦੀ 'ਚ ਇਹਦੇ 'ਤੇ ਤਵੱਜਾ ਦੇਣਾ ਮੁਸ਼ਕਲ ਹੋਏਗੀ। ਬਾਗਬਾਨੀ ਜਾਂ ਖੇਤੀਬਾੜੀ ਕਰਨਾ ਇੱਕ ਬਹੁਤ ਹੀ ਅੱਛੀ ਵਰਜ਼ਿਸ਼ ਹੈ। ਇਹ ਕੁਵਤੇ ਹਾਜ਼ਮਾ ਨੂੰ ਤੇਜ਼ ਕਰਦੀ ਹੈ ਅਤੇ ਖੁੱਲ੍ਹੀ ਹਵਾ ਦੀ ਆਕਸੀਜਨ ਅੱਛੇ ਤਰੀਕੇ ਨਾਲ ਫੇਫੜਿਆਂ ਦੇ ਜ਼ਰੀਏ ਖੂਨ 'ਚ ਸ਼ਾਮਿਲ ਹੁੰਦੀ ਹੈ, ਜਿਹਦੇ ਬੇਸ਼ੁਮਾਰ ਫਾਇਦੇ ਨੇ। ਇਸ ਤੋਂ ਇਲਾਵਾ ਸਾਥੀਓ, ਅਸੀਂ ਵੇਖਦੇ ਹਾਂ ਕਿ ਸਾਈਕਲ ਚਲਾਉਣਾ ਵੀ ਇੱਕ ਵਰਜ਼ਿਸ਼ ਹੈ। ਇਹ ਸਾਡੇ ਸਾਹ ਨੂੰ ਅਤੇ ਦੌਰਾਨੇ ਖੂਨ ਨੂੰ ਬਿਹਤਰ ਬਣਾਉਂਦੀ ਹੈ। ਇਹਦੇ ਨਾਲ ਸਾਡੀ ਕਮਰ ਦੇ ਜਿਹੜੇ ਪੱਠੇ ਨੇ ਉਹ ਮਜ਼ਬੂਤ ਹੁੰਦੇ ਨੇ ਅਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਨੇ। ਸਾਈਕਲ ਚਲਾਉਣ ਦੇ ਨਾਲ ਇਨਸਾਨ 'ਚ ਤਵਾਨਾਈ ਆਉਂਦੀ ਹੈ ਅਤੇ ਉਹਦਾ ਬਦਨ ਮਜ਼ਬੂਤ ਹੁੰਦਾ ਹੈ। ਸਾਥੀਓ, ਯਾਦ ਰੱਖੋ ਕਿ ਇਹ ਵਰਜ਼ਿਸ਼ ਵੀ ਬਹੁਤ ਹੀ ਮੁਫੀਦ ਹੈ ਅਤੇ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਹੈ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਅਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਵੇਗਾ ਕਿ ਵਰਜ਼ਿਸ਼ ਦੇ ਬਗੈਰ ਖੁਸ਼ਗਵਾਰ ਜ਼ਿੰਦਗੀ ਗੁਜ਼ਾਰਨਾ ਨਾਮੁਮਕਿਨ ਹੈ ਅਤੇ ਵਰਜ਼ਿਸ਼ ਦੀਆਂ ਬਹੁਤ ਸਾਰੀਆਂ ਕਿਸਮਾਂ ਨੇ ਜਿਨ੍ਹਾਂ ਨੂੰ ਤੁਸੀਂ ਆਪਣੀ ਆਦਤ ਬਣਾ ਕੇ ਇੱਕ ਅੱਛੀ ਅਤੇ ਤੰਦਰੁਸਤ ਜ਼ਿੰਦਗੀ ਗੁਜ਼ਾਰ ਸਕਦੇ ਹੋ। ਸੋ ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਸਾਰਿਆਂ ਦੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਅੱਜ ਦੀਆਂ ਗੱਲਾਂ 'ਤੇ ਅਮਲ ਕਰਨ ਦੀ ਤੌਫੀਕ ਅਤਾ ਫਰਮਾਉਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਅਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਅਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਬਾਈਬਲ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਸਾਥੀਓ, ਅੱਜ ਅਸੀਂ ਆਪਣੇ ਈਮਾਨ ਦੀ ਮਜ਼ਬੂਤੀ ਅਤੇ ਈਮਾਨ ਦੀ ਤਰੱਕੀ ਦੇ ਲਈ ਇਸ ਗੱਲ ਨੂੰ ਸਿੱਖਾਂਗੇ ਕਿ ਜਿਹੜੇ ਖੁਦਾ ਦੀ ਮਰਜ਼ੀ 'ਤੇ ਚੱਲਦੇ ਨੇ ਉਹੀ ਲੋਕ ਆਸਮਾਨ ਦੀ ਬਾਦਸ਼ਾਹੀ ਵਿੱਚ ਦਾਖਲ ਹੋਣਗੇ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਮੱਤੀ ਰਸੂਲ ਦੀ ਮਾਰਫਤ ਅੰਜੀਲ ਦੇ 5ਵੇਂ ਬਾਬ ਦੀ 3ਜੀ ਐਤ ਪੜ੍ਹੀਏ ਤਾਂ ਇੱਥੇ ਆ ਲਿਖਿਆ ਹੋਇਆ ਹੈ ਕਿ ਯਿਸੂ ਮਸੀਹ ਨੇ ਆਖਿਆ, ਆਸਮਾਨ ਦੀ ਬਾਦਸ਼ਾਹੀ ਉਹਨਾਂ ਦੀ ਏ ਜਿਹੜੇ ਕਿ ਦਿਲ ਦੇ ਗਰੀਬ ਨੇ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਯਿਸੂ ਮਸੀਹ ਦੇ ਕਲਾਮ ਨੂੰ ਪਾਉਂਦੇ ਹਾਂ। ਯਿਸੂ ਮਸੀਹ ਆਪਣੀ ਜ਼ੁਬਾਨ ਮੁਬਾਰਕ ਤੋਂ ਫਰਮਾਉਂਦੇ ਨੇ ਕਿ ਆਸਮਾਨ ਦੀ ਬਾਦਸ਼ਾਹੀ ਉਹਨਾਂ ਲੋਕਾਂ ਦੀ ਏ ਜਿਹੜੇ ਦਿਲ ਦੇ ਗਰੀਬ ਨੇ। ਤੇ ਸਾਥੀਓ, ਯਿਸੂ ਮਸੀਹ ਨੇ ਆਪਣੇ ਇਸ ਕਲਾਮ ਦੇ ਇਖਤਤਾਮ ਤੇ, ਯਾਨੀ ਕਿ ਮੱਤੀ ਦੀ ਅੰਜੀਲ ਦੇ 7ਵੇਂ ਬਾਬ ਦੀ 21 ਆਇਤ ਵਿੱਚ ਫਿਰ ਆ ਫਰਮਾਇਆ ਕਿ ਜਿਹੜਾ ਮੇਰੇ ਆਸਮਾਨੀ ਬਾਪ ਦੀ ਮਰਜ਼ੀ ਤੇ ਚੱਲਦਾ ਹੈ ਉਹੀ ਆਸਮਾਨ ਦੀ ਬਾਦਸ਼ਾਹੀ ਵਿੱਚ ਦਾਖਲ ਹੋਏਗਾ। ਸੋ ਸਾਥੀਓ, ਆ ਗੱਲ ਯਾਦ ਰੱਖੋ ਕਿ ਆਸਮਾਨ ਦੀ ਬਾਦਸ਼ਾਹੀ ਅਬਦੀ ਹੈ। ਆਸਮਾਨ ਦੀ ਬਾਦਸ਼ਾਹਤ ਵਿੱਚ ਜੋ ਕੁਝ ਵੀ ਹੋਏਗਾ ਉਹ ਖੁਦਾ ਦੀ ਮਰਜ਼ੀ ਦੇ ਮੁਤਾਬਿਕ ਹੋਏਗਾ। ਤੇ ਜਿਹੜੇ ਲੋਕ ਇਸ ਦੁਨੀਆਂ ਵਿੱਚ ਰਹਿ ਕੇ ਖੁਦਾ ਦੀ ਮਰਜ਼ੀ ਤੇ ਚੱਲਦੇ ਨੇ ਉਹੀ ਲੋਕ ਆਸਮਾਨ ਦੀ ਬਾਦਸ਼ਾਹਤ ਵਿੱਚ ਜਾ ਸਕਣਗੇ। ਸਾਥੀਓ, ਯਾਦ ਰੱਖੋ ਕਿ ਜਿਹੜੇ ਲੋਕ ਦਿਲ ਦੇ ਗਰੀਬ ਹੁੰਦੇ ਨੇ ਉਹੀ ਲੋਕ ਆਸਮਾਨੀ ਖੁਦਾ ਬਾਪ ਦੀ ਮਰਜ਼ੀ ਤੇ ਚੱਲਦੇ ਨੇ। ਤੇ ਯਿਸੂ ਮਸੀਹ ਨੇ ਫਰਮਾਇਆ ਹੈ ਕਿ ਇਹਨਾਂ ਦੀ ਹੀ ਆਸਮਾਨ ਦੀ ਬਾਦਸ਼ਾਹੀ ਹੈ। ਸਾਥੀਓ, ਕੀ ਤੁਸੀਂ ਇਸ ਗੱਲ ਨੂੰ ਜਾਣਦੇ ਹੋ ਕਿ ਦਿਲ ਦੇ ਗਰੀਬ ਤੋਂ ਹੋਣ ਤੋਂ ਕੀ ਮੁਰਾਦ ਹੈ? ਖੁਦਾ ਦੀ ਖਾਦਮਾ ਮਿਸ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕਿਉਂ ਮੰਗ ਦੇ ਸਫ਼ਾ ਨੰਬਰ 63 ਵਿੱਚ ਆ ਗੱਲ ਲਿਖਦੀ ਹੈ ਕਿ ਦਿਲ ਦੇ ਗਰੀਬ ਉਹ ਲੋਕ ਨੇ ਜਿਹੜੇ ਆਪਣੀ ਇਨਸਾਨੀ ਕਾਮਲੀਅਤ ਤੋਂ ਅਗਾਹ ਨੇ ਤੇ ਮੁਕੰਮਲ ਤੌਰ ਨਾਲ ਖੁਦ ਨੂੰ ਖੁਦਾ ਦੀ ਮਰਜ਼ੀ ਦੇ ਤਾਬੇ ਕਰ ਦਿੰਦੇ ਨੇ। ਇਸ ਲਈ ਖੁਦਾ ਦੀ ਬਾਦਸ਼ਾਹੀ ਉਹਨਾਂ ਦੀ ਹੀ ਹੈ। ਸੋ ਸਾਥੀਓ, ਆ ਗੱਲ ਸੱਚ ਏ ਕਿ ਜਿਹੜੇ ਲੋਕ ਆਪਣੇ ਆਪ ਨੂੰ ਖੁਦਾ ਦੇ ਹੱਥਾਂ ਵਿੱਚ ਦੇ ਦਿੰਦੇ ਨੇ, ਜਿਹੜੇ ਖੁਦ ਨੂੰ ਖੁਦਾ ਦੀ ਮਰਜ਼ੀ ਦੇ ਤਾਬੇ ਕਰ ਦਿੰਦੇ ਨੇ, ਉਹੀ ਲੋਕ ਦਿਲ ਦੇ ਗਰੀਬ ਨੇ ਤੇ ਆਸਮਾਨ ਦੀ ਬਾਦਸ਼ਾਹੀ ਉਹਨਾਂ ਦੀ ਹੀ ਹੈ। ਸਾਥੀਓ, ਅਸਾਂ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ ਆਪਣੇ ਖੁਦਾਮਦ ਖੁਦਾ ਦੀ ਮਰਜ਼ੀ ਨੂੰ ਪੂਰਾ ਕਰਨਾ ਹੈ। ਜਿਵੇਂ ਯਿਸੂ ਮਸੀਹ ਨੇ, ਜਿਹੜਾ ਕਿ ਸਾਡਾ ਨਜਾਤ ਰਹਿੰਦਾ ਹੈ, ਉਹਨੇ ਆਪਣੇ ਆਸਮਾਨੀ ਬਾਪ ਦੀ ਮਰਜ਼ੀ ਨੂੰ ਪੂਰਾ ਕੀਤਾ, ਅਸਾਂ ਵੀ ਯਿਸੂ ਮਸੀਹ ਵਾਂਗੂ ਆਪਣੇ ਆਸਮਾਨੀ ਬਾਪ ਦੀ ਮਰਜ਼ੀ ਨੂੰ ਪੂਰਾ ਕਰਨਾ ਹੈ। ਸਾਥੀਓ, ਬਾਈਬਲ ਮੁਕੱਦਸ ਆ ਗੱਲ ਬਿਆਨ ਕਰਦੀ ਹੈ ਕਿ ਯਿਸੂ ਮਸੀਹ ਨੇ ਬਿਲਕੁਲ ਉਸੇ ਤਰ੍ਹਾਂ ਜ਼ਿੰਦਗੀ ਗੁਜ਼ਾਰੀ ਜਿਸ ਤਰ੍ਹਾਂ ਖੁਦਾ ਚਾਹੁੰਦਾ ਸੀ ਕਿ ਉਹ ਗੁਜ਼ਾਰੇ। ਸਾਥੀਓ, ਯਿਸੂ ਮਸੀਹ ਨੇ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਆਪਣੇ ਆਸਮਾਨੀ ਬਾਪ 'ਤੇ ਮੁਕੰਮਲ ਭਰੋਸਾ ਰੱਖਿਆ ਅਤੇ ਉਹਦੀ ਮਰਜ਼ੀ ਨੂੰ ਜਾਣਦੇ ਹੋਏ ਉਹੀ ਕੁਝ ਕੀਤਾ ਜੋ ਕੁਝ ਆਸਮਾਨੀ ਬਾਪ ਚਾਹੁੰਦਾ ਸੀ ਉਹਦੇ ਤੋਂ। ਸਾਥੀਓ, ਯਿਸੂ ਮਸੀਹ ਨੇ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਆਪਣੇ ਸ਼ਾਗਿਰਦਾਂ ਨੂੰ ਬਾਰ ਬਾਰ ਆਹ ਗੱਲ ਕਹੀ। ਅਸੀਂ ਬਾਈਬਲ ਮੁਕੱਦਸ ਵਿੱਚ ਇਹ ਗੱਲ ਪੜ੍ਹਦੇ ਹਾਂ ਕਿ ਯਿਸੂ ਮਸੀਹ ਨੇ ਕਈ ਦਫ਼ਾ ਇਸ ਗੱਲ ਦਾ ਇਜ਼ਹਾਰ ਕੀਤਾ। ਯਿਸੂ ਮਸੀਹ ਨੇ ਬੜੀ ਮਰਤਬਾ ਆ ਫਰਮਾਇਆ ਕਿ ਬੇਟਾ, ਆਪ ਤੋਂ ਕੁਝ ਵੀ ਨਹੀਂ ਕਰ ਸਕਦਾ, ਮੈਂ ਆਪਣੇ ਆਪ ਤੋਂ ਕੁਝ ਨਹੀਂ ਕਰ ਸਕਦਾ, ਮੈਂ ਆਪਣੇ ਵੱਲੋਂ ਕੁਝ ਨਹੀਂ ਕਰਦਾ, ਬਲਕਿ ਜਿਸ ਤਰ੍ਹਾਂ ਬਾਪ ਮੈਨੂੰ ਸਿਖਾਉਂਦਾ ਹੈ ਮੈਂ ਉਸੇ ਤਰ੍ਹਾਂ ਗੱਲਾਂ ਕਰਨਾ ਵਾਂ, ਮੈਂ ਖੁਦਾ ਤੋਂ ਨਿਕਲਿਆ ਵਾਂ ਅਤੇ ਆਇਆ ਵਾਂ, ਕਿਉਂਕਿ ਮੈਂ ਆਪ ਤੋਂ ਨਹੀਂ ਹਾਂ ਬਲਕਿ ਉਹਨੇ ਮੈਨੂੰ ਕਲੀਆ ਹੈ। ਮੈਂ ਜੋ ਕੁਝ ਵੀ ਕਹਿੰਦਾ ਵਾਂ ਆਪਣੀ ਤਰਫੋਂ ਨਹੀਂ ਕਹਿੰਦਾ, ਬਲਕਿ ਬਾਪ ਜਿਹਨੇ ਮੈਨੂੰ ਕਲੀਆ ਹੈ ਉਹਨੇ ਮੈਨੂੰ ਹੁਕਮ ਦਿੱਤਾ ਹੈ ਕਿ ਕਹਾਂ ਅਤੇ ਦੱਸਾਂ। ਅਤੇ ਆ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਕਹਿੰਦਾ ਵਾਂ ਆਪਣੇ ਵੱਲੋਂ ਨਹੀਂ ਕਹਿੰਦਾ, ਬਲਕਿ ਬਾਪ ਵਿੱਚ ਰਹਿ ਕੇ ਆਪਣੇ ਕੰਮ ਕਰਨਾ ਵਾਂ। ਸੋ ਸਾਥੀਓ, ਯਿਸੂ ਮਸੀਹ ਦਾ ਆ ਕਲਾਮ, ਯਿਸੂ ਮਸੀਹ ਦੇ ਆ ਅਲਫਾਜ਼ ਅਸੀਂ ਯਹੋਨਾ ਦੀ ਅੰਜੀਲ ਦੇ 5 ਬਾਬ ਦੀ 19ਵੀਂ ਆਇਤ, ਔਰ ਫਿਰ ਇਹਦੀ 30ਵੀਂ ਆਇਤ, ਔਰ ਫਿਰ 8ਵੇਂ ਬਾਬ ਦੀ 28ਵੀਂ ਅਤੇ 42ਵੀਂ ਆਇਤ, ਔਰ ਫਿਰ 12ਵੇਂ ਬਾਬ ਦੀ 49ਵੀਂ ਆਇਤ, ਔਰ ਫਿਰ 14ਵੇਂ ਬਾਬ ਦੀ 10ਵੀਂ ਆਇਤ ਵਿੱਚ ਅਸੀਂ ਇਹਨਾਂ ਗੱਲਾਂ ਦਾ ਜ਼ਿਕਰ ਪਾਉਂਦੇ ਹਾਂ। ਸੋ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਖੁਦ ਆ ਫਰਮਾਇਆ ਹੈ, ਉਹਨੇ ਇਸ ਗੱਲ ਨੂੰ ਬਿਆਨ ਕੀਤਾ ਹੈ ਕਿ ਮੈਂ ਆਪਣੇ ਆਪ ਤੋਂ ਕੁਝ ਵੀ ਨਹੀਂ ਕਰਦਾ, ਮੈਂ ਆਪਣੇ ਵੱਲੋਂ ਕੁਝ ਨਹੀਂ ਕਹਿੰਦਾ, ਬਲਕਿ ਜਿਸ ਤਰ੍ਹਾਂ ਮੈਨੂੰ ਬਾਪ ਸਿਖਾਉਂਦਾ ਹੈ, ਜੋ ਕੁਝ ਬਾਪ ਮੈਨੂੰ ਕਰਨ ਨੂੰ ਕਹਿੰਦਾ ਹੈ ਮੈਂ ਉਹ ਕੰਮ ਕਰਨਾ ਵਾਂ। ਸਾਥੀਓ, ਯਿਸੂ ਮਸੀਹ ਜਿਹੜਾ ਕਿ ਦੁਨੀਆਂ ਦਾ ਨਜਾਤ ਦੇਹਿੰਦਾ ਹੈ, ਅਸੀਂ ਵੇਖਦੇ ਕਿ ਉਹਨੇ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ ਆਪਣੀ ਮਨਮਰਜ਼ੀ ਨਾ ਕੀਤੀ। ਬੇਸ਼ੱਕ ਉਹਦੇ ਕੋਲ ਆਸਮਾਨ ਅਤੇ ਜ਼ਮੀਨ ਦਾ ਇਖਤਿਆਰ ਮੌਜੂਦ ਸੀ, ਪਰ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਆਪਣੇ ਆਸਮਾਨੀ ਬਾਪ ਦੀ ਮਰਜ਼ੀ ਨੂੰ ਪੂਰਾ ਕੀਤਾ। ਅਤੇ ਸਾਥੀਓ, ਇੱਥੇ ਮੈਂ ਤੁਹਾਨੂੰ ਆਹ ਵੀ ਗੱਲ ਦੱਸਣਾ ਚਾਹਾਂਗਾ, ਖੁਦਾਵੰਦ ਸਾਡੇ 'ਤੇ ਆ ਮੁਕਾਸ਼ਵਾ ਜ਼ਾਹਿਰ ਕਰਦਾ ਹੈ ਕਿ ਆਦਮ ਦੇ ਗੁਨਾਹ ਕਰਨ ਦੇ ਬਾਅਦ ਯਿਸੂ ਮਸੀਹ ਆਸਮਾਨ 'ਤੇ ਇਸ ਗੱਲ ਦਾ ਇੰਤਜ਼ਾਰ ਕਰਨ ਦਿਆ ਸੀ ਕਿ ਖੁਦਾ ਬਾਪ ਉਹਨੂੰ ਦੁਨੀਆਂ ਵਿੱਚ ਇਕੱਲੇ ਅਤੇ ਉਹ ਦੁਨੀਆਂ ਵਿੱਚ ਆ ਕੇ ਇਸ ਦੁਨੀਆਂ ਨੂੰ ਨਿਜਾਤ ਬਖਸ਼ੇ। ਸੋ ਬੇਸ਼ੱਕ ਯਿਸੂ ਮਸੀਹ ਨੇ ਆਪਣੇ ਆਪ ਨੂੰ ਪੇਸ਼ ਕੀਤਾ, ਯਿਸੂ ਮਸੀਹ ਖੁਦ ਇਸ ਦੁਨੀਆਂ ਵਿੱਚ ਆਉਣਾ ਚਾਹੁੰਦਾ ਸੀ, ਪਰ ਅਸੀਂ ਵੇਖਦੇ ਕਿ ਯਿਸੂ ਮਸੀਹ ਉਸ ਵੇਲੇ ਤੱਕ ਇਸ ਜ਼ਮੀਨ 'ਤੇ ਨਾ ਆਇਆ ਜਦ ਤੱਕ ਖੁਦਾ ਬਾਪ ਨੇ ਨਾ ਚਾਹਿਆ। ਪਰ ਜਦੋਂ ਖੁਦਾ ਬਾਪ ਨੇ ਚਾਹਿਆ, ਉਸ ਵੇਲੇ ਉਹਨੇ ਆਪਣੇ ਬੇਟੇ ਯਿਸੂ ਮਸੀਹ ਨੂੰ ਇਸ ਦੁਨੀਆਂ ਵਿੱਚ ਕਲਿਆ। ਅਤੇ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪਾਲੂਸ ਰਸੂਲ ਦਾ ਖਤ ਗਲਤੀਓ ਦੇ ਨਾਮ ਦੇ 4 ਬਾਬ ਦੀ 4 ਆਇਤ ਵਿੱਚ ਆ ਗੱਲ ਪੜ੍ਹਨੇ ਆ ਕਿ ਜਦੋਂ ਵਕਤ ਪੂਰਾ ਹੋ ਗਿਆ, ਉਸ ਵੇਲੇ ਖੁਦਾ ਨੇ ਆਪਣੇ ਬੇਟੇ ਨੂੰ ਇਸ ਦੁਨੀਆਂ ਵਿੱਚ ਕਲਿਆ। ਸੋ ਸਾਥੀਓ, ਆ ਗੱਲ ਸੱਚ ਹੈ ਕਿ ਜਦੋਂ ਵਕਤ ਪੂਰਾ ਹੋ ਗਿਆ, ਜਦੋਂ ਖੁਦਾ ਨੇ ਆ ਸਮਝਿਆ ਕਿ ਹੁਣ ਮੈਂ ਆਪਣੇ ਬੇਟੇ ਨੂੰ ਇਸ ਦੁਨੀਆਂ ਵਿੱਚ ਕਲਨਾ ਵਾਂ, ਉਸ ਵੇਲੇ ਯਿਸੂ ਮਸੀਹ ਆਪਣੇ ਆਸਮਾਨੀ ਬਾਪ ਦੀ ਮਰਜ਼ੀ ਦੇ ਮੁਤਾਬਿਕ ਇਸ ਦੁਨੀਆਂ ਵਿੱਚ ਆਏ। ਉਹ ਕੁਮਾਰੀ ਔਰਤ ਤੋਂ ਪੈਦਾ ਹੋਏ, ਉਹਨਾਂ ਨੇ ਜਿਸਮਾਨੀ ਜਿਸਮ ਇਖਤਿਆਰ ਕੀਤਾ, ਇਸ ਦੁਨੀਆਂ ਵਿੱਚ ਰਹੇ, ਜ਼ਮੀਨੀ ਜ਼ਿੰਦਗੀ ਵਿੱਚ ਆਸਮਾਨੀ ਬਾਪ ਦੀ ਮਰਜ਼ੀ ਨੂੰ ਪੂਰਾ ਕੀਤਾ ਅਤੇ ਦੁਨੀਆਂ ਦੀ ਨਿਜਾਤ ਦੇ ਲਈ ਕੋੜੇ ਖਾਦੇ ਸਲੀਬ 'ਤੇ ਜਾਨ ਦਿੱਤੀ ਅਤੇ 3 ਦਿਨ ਮੁਰਦਿਆਂ 'ਚੋਂ ਜੀ ਉੱਠਿਆ ਅਤੇ ਆਸਮਾਨ 'ਤੇ ਚਲਾ ਗਿਆ, ਤਾਂ ਕਿ ਅਸੀਂ ਯਿਸੂ ਮਸੀਹ ਦੇ ਵਸੀਲੇ ਤੋਂ ਨਿਜਾਤ ਪਾ ਕੇ ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰ ਸਕੀਏ। ਔਰ ਫਿਰ ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਵਾਇਸ ਦੀ ਕਿਤਾਬ ਦੇ 3 ਬਾਬ ਦੀ 1 ਆਇਤ ਵਿੱਚ ਅਸੀਂ ਆ ਗੱਲ ਪੜ੍ਹਨੇ ਆ ਕਿ ਖੁਦਾ ਨੇ ਹਰ ਗੱਲ ਦੇ ਲਈ ਇੱਕ ਮੁਨਾਸਿਬ ਵਕਤ ਮੁਕਰਰ ਕਰ ਰੱਖਿਆ ਹੈ। ਸੋ ਸਾਥੀਓ, ਯਾਦ ਰੱਖੋ ਕਿ ਖੁਦਾਵੰਦ ਆਪਣੇ ਲੋਕਾਂ ਵਿੱਚ ਆਪਣੇ ਕੰਮਾਂ ਨੂੰ, ਆਪਣੀ ਕੁਦਰਤ ਨੂੰ, ਆਪਣੇ ਜਲਾਲ ਨੂੰ ਜ਼ਾਹਿਰ ਕਰਦਾ ਹੈ। ਪਰ ਆ ਉਸ ਵੇਲੇ ਹੀ ਹੁੰਦਾ ਹੈ ਜਦੋਂ ਉਹਦੇ ਲੋਕ ਆਪਣਾ ਆਪ ਉਹਨੂੰ ਦੇ ਦਿੰਦੇ ਨੇ ਅਤੇ ਉਹਦੀ ਮਰਜ਼ੀ ਦੇ ਤਾਬੇ ਰਹਿੰਦੇ ਨੇ। ਸੋ ਸਾਥੀਓ, ਸਾਨੂੰ ਵੀ ਚਾਹੀਦਾ ਕਿ ਅਸੀਂ ਵੀ ਆਪਣੇ ਆਪ ਨੂੰ ਖੁਦਾ ਦੀ ਮਰਜ਼ੀ ਦੇ ਤਾਬੇ ਰੱਖੀਏ ਤਾਂ ਕਿ ਉਹਦਾ ਜਲਾਲ, ਉਹਦੀ ਕੁਦਰਤ ਸਾਡੀਆਂ ਜ਼ਿੰਦਗੀਆਂ ਤੋਂ ਜ਼ਾਹਿਰ ਹੋਏ। ਸਾਥੀਓ, ਅਸੀਂ ਖੁਦਾਮ ਦੇ ਕਲਾਮ 'ਚੋਂ ਇਸ ਗੱਲ ਨੂੰ ਵੀ ਸਿੱਖਣ ਵਾਲੇ ਬਣਦੇ ਹਾਂ। ਜਿਵੇਂ ਕਿ ਅਸਾਂ ਬਾਈਬਲ ਮੁਕੱਦਸ 'ਚੋਂ ਪੜ੍ਹਿਆ ਕਿ ਯਿਸੂ ਮਸੀਹ ਨੇ ਫਰਮਾਇਆ ਕਿ ਮੈਂ ਆਪਣੇ ਵੱਲੋਂ ਕੁਝ ਨਹੀਂ ਕਰਦਾ, ਬਲਕਿ ਜਿਸ ਤਰ੍ਹਾਂ ਮੈਨੂੰ ਬਾਪ ਸਿਖਾਉਂਦਾ ਹੈ ਉਸ ਤਰ੍ਹਾਂ ਮੈਂ ਆ ਗੱਲਾਂ ਕਰਨਾ ਵਾਂ। ਜਿਹੜੀ ਗੱਲ ਦਾ ਹੁਕਮ ਮੈਨੂੰ ਖੁਦਾ ਬਾਪ ਦਿੰਦਾ ਹੈ ਉਹੀ ਕੁਝ ਮੈਂ ਕਰਨਾ। ਅਤੇ ਸਾਥੀਓ, ਇਹ ਗੱਲ ਸੱਚ ਹੈ ਕਿ ਯਿਸੂ ਮਸੀਹ ਨੇ ਇਸ ਦਿਨ ਵਿੱਚ ਰਹਿੰਦੇ ਹੋਇਆਂ ਕੋਈ ਵੀ ਐਸਾ ਕੰਮ ਨਾ ਕੀਤਾ ਜਿਹੜਾ ਕਿ ਆਸਮਾਨੀ ਬਾਪ ਦੀ ਮਰਜ਼ੀ ਦੇ ਮੁਤਾਬਿਕ ਨਾ ਹੋਏ। ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਕਦੀ ਵੀ ਇੰਝ ਨਾ ਕੀਤਾ ਕਿ ਜੋ ਕੁਝ ਉਹਨੇ ਸਮਝਿਆ ਕਿ ਅੱਛਾ ਹੈ ਉਹ ਕਰ ਦਿੱਤਾ, ਬਲਕਿ ਅਸੀਂ ਵੇਖਦੇ ਕਿ ਉਹਨੇ ਆਪਣੇ ਆਪ ਨੂੰ ਸਲੀਬੀ ਮੌਤ ਤੱਕ ਆਸਮਾਨੀ ਬਾਪ ਦੀ ਮਰਜ਼ੀ ਦੇ ਤਾਬੇ ਰੱਖਿਆ। ਜੋ ਕੁਝ ਖੁਦਾ ਬਾਪ ਉਹਦੇ ਤੋਂ ਚਾਹੁੰਦਾ ਸੀ ਉਹਨੇ ਉਹੀ ਕੁਝ ਕੀਤਾ। ਸਾਥੀਓ, ਯਿਸੂ ਮਸੀਹ ਨੇ 12 ਬਰਸ ਦੀ ਉਮਰ ਤੱਕ ਪਾਕ ਕਲਾਮ ਨੂੰ ਮੁਕੰਮਲ ਤੌਰ ਨਾਲ ਜਾਣ ਲਿਆ ਸੀ, ਪਰ ਇਹਦੇ ਬਾਵਜੂਦ ਅਸੀਂ ਵੇਖਦੇ ਕਿ ਯਿਸੂ ਮਸੀਹ 30 ਸਾਲ ਤੱਕ ਆਪਣੇ ਮਾਂ ਬਾਪ ਦੇ ਨਾਲ ਰਿਹਾ ਅਤੇ ਉਹਨਾਂ ਨਾਲ ਜ਼ਿੰਦਗੀ ਗੁਜ਼ਾਰੀ। ਪਰ ਜਦੋਂ ਉਹ 30 ਬਰਸ ਦਾ ਹੋਇਆ ਉਸ ਵੇਲੇ ਉਹਨੇ ਬਪਤਿਸਮਾ ਲਿਆ ਅਤੇ ਜ਼ਮੀਨੀ ਖਿਦਮਤ ਦਾ ਆਗਾਜ਼ ਕੀਤਾ। ਸਾਥੀਓ, ਅਸੀਂ ਵੇਖਦੇ ਕਿ ਯਿਸੂ ਮਸੀਹ ਦੇ ਹਰ ਕੰਮ ਵਿੱਚ ਖੁਦਾ ਬਾਪ ਦੀ ਮਰਜ਼ੀ ਸ਼ਾਮਿਲ ਸੀ। ਇਸ ਲਈ ਤਾਂ ਯਿਸੂ ਮਸੀਹ ਨੇ ਯੋਹੰਨਾ ਦੀ ਅੰਜੀਲ ਦੇ 2 ਬਾਬ ਦੀ 4 ਅਧ ਵਿੱਚ ਫਰਮਾਇਆ ਕਿ ਅਜੇ ਮੇਰਾ ਵਕਤ ਨਹੀਂ ਆਇਆ। ਸਾਥੀਓ, ਯਿਸੂ ਮਸੀਹ ਨੇ ਕਦੀ ਵੀ ਆਪਣੇ ਮਾਂ ਬਾਪ ਦੇ ਜਾਂ ਦੋਸਤਾਂ ਦੇ ਉਸ ਮਸ਼ਵਰੇ ਨੂੰ ਕਬੂਲ ਨਾ ਕੀਤਾ ਜਿਹੜਾ ਕਿ ਖੁਦਾ ਦੀ ਮਰਜ਼ੀ ਦੇ ਮੁਤਾਬਿਕ ਨਾ ਹੋਏ। ਯਿਸੂ ਮਸੀਹ ਦੂਜਿਆਂ ਦੇ ਮਸ਼ਵਰਿਆਂ 'ਤੇ ਜਾਂ ਉਹਨਾਂ ਦੀਆਂ ਗੱਲਾਂ 'ਤੇ ਨਹੀਂ ਚੱਲਦੇ ਸਨ, ਬਲਕਿ ਉਹ ਤਾਂ ਆਪਣੇ ਆਸਮਾਨੀ ਬਾਪ ਦੀ ਮਰਜ਼ੀ ਦੇ ਮੁਤਾਬਿਕ ਚੱਲਦੇ ਸਨ। ਜੋ ਕੁਝ ਆਸਮਾਨੀ ਬਾਪ ਉਹਨੂੰ ਕਰਨ ਨੂੰ ਕਹਿੰਦਾ ਸੀ ਉਹੀ ਕੁਝ ਉਹ ਕਰਦੇ ਸਨ। ਸਾਥੀਓ, ਯਿਸੂ ਮਸੀਹ ਦੀ ਦੁਆਇਆ ਜ਼ਿੰਦਗੀ ਇਸ ਗੱਲ ਦਾ ਸਬੂਤ ਹੈ ਕਿ ਯਿਸੂ ਮਸੀਹ ਆਪਣੇ ਆਸਮਾਨੀ ਬਾਪ ਦੀ ਮਰਜ਼ੀ ਦੇ ਤਾਬੇ ਸਨ। ਉਹਨਾਂ ਨੇ ਆਪਣੇ ਆਸਮਾਨੀ ਬਾਪ ਦੀ ਮਰਜ਼ੀ ਨੂੰ ਪੂਰਾ ਕੀਤਾ। ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਯਿਸੂ ਮਸੀਹ ਸੁਬਾ, ਸ਼ਾਮ, ਦੁਪਹਿਰ ਦੁਆ ਕਰਦੇ ਅਤੇ ਕਈ ਕਈ ਦਫ਼ਾ ਤਾਂ ਉਹ ਸਾਰੀ ਸਾਰੀ ਰਾਤ ਦੁਆ ਵਿੱਚ ਗੁਜ਼ਾਰ ਦਿੰਦੇ। ਸੋ ਜ਼ਿਆਦਾ ਤੋਂ ਜ਼ਿਆਦਾ ਦੁਆ ਕਰਨਾ ਇਸ ਗੱਲ ਨੂੰ ਜ਼ਾਹਿਰ ਕਰਦਾ ਕਿ ਯਿਸੂ ਮਸੀਹ ਨੇ ਆਪਣੇ ਆਸਮਾਨੀ ਬਾਪ ਦੀ ਮਰਜ਼ੀ ਨੂੰ ਜਾਣਿਆ ਔਰ ਫਿਰ ਉਹਨੂੰ ਪੂਰਾ ਕੀਤਾ। ਇਸ ਲਈ ਅਸੀਂ ਯੋਹੰਨਾ ਦੀ ਅੰਜੀਲ ਦੇ 17 ਬਾਬ ਦੀ 4 ਆਇਤ ਵਿੱਚ ਇਹ ਗੱਲ ਪੜ੍ਹਦੇ ਹਾਂ ਕਿ ਯਿਸੂ ਮਸੀਹ ਨੇ ਆਖਿਆ ਕਿ ਜਿਹੜਾ ਕੰਮ ਤੂੰ ਮੈਨੂੰ ਕਰਨ ਨੂੰ ਦਿੱਤਾ ਸੀ ਉਹਨੂੰ ਮੈਂ ਪੂਰਾ ਕਰਕੇ ਜ਼ਮੀਨ 'ਤੇ ਤੇਰਾ ਜਲਾਲ ਜ਼ਾਹਿਰ ਕੀਤਾ ਹੈ। ਸੋ ਸਾਥੀਓ, ਯਿਸੂ ਮਸੀਹ ਨੇ ਆ ਅਲਫਾਜ਼ ਦੁਆ ਵਿੱਚ ਕਹੇ। ਯਿਸੂ ਮਸੀਹ ਨੇ ਆਸਮਾਨੀ ਬਾਪ ਨੂੰ ਆਖਿਆ ਕਿ ਜਿਹੜਾ ਕੰਮ ਤੂੰ ਮੈਨੂੰ ਦਿੱਤਾ ਸੀ ਉਹਨੂੰ ਮੈਂ ਪੂਰਾ ਕੀਤਾ ਹੈ ਤਾਂ ਕਿ ਜ਼ਮੀਨ 'ਤੇ ਤੇਰਾ ਜਲਾਲ ਜ਼ਾਹਿਰ ਹੋਏ। ਸਾਥੀਓ, ਯਿਸੂ ਮਸੀਹ ਦੀ ਜ਼ਿੰਦਗੀ ਸਾਡੇ ਵਾਸਤੇ ਜ਼ਿੰਦਾ ਮਿਸਾਲ ਹੈ, ਇੱਕ ਰੋਸ਼ਨ ਮਿਸਾਲ ਹੈ। ਯਿਸੂ ਮਸੀਹ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਹਾਂ ਅਸੀਂ ਵੀ ਆਸਮਾਨੀ ਬਾਪ ਦੀ ਮਰਜ਼ੀ ਨੂੰ ਪੂਰਾ ਕਰ ਸਕਦੇ ਹਾਂ। ਸੋ ਯਿਸੂ ਮਸੀਹ ਦੀ ਜ਼ਿੰਦਗੀ ਸਾਡੇ ਸਾਰੇ ਸਵਾਲਾਂ ਦਾ ਜਵਾਬ ਹੈ। ਸੋ ਯਿਸੂ ਮਸੀਹ ਦੀ ਜ਼ਿੰਦਗੀ 'ਚੋਂ ਅਸੀਂ ਸਭ ਤੋਂ ਵੱਡਾ ਜਿਹੜਾ ਪੈਗਾਮ ਪਾਉਂਦੇ ਹਾਂ ਉਹ ਹੈ ਕਿ ਗੁਨਾਹ ਭਰੀ ਦੁਨੀਆਂ ਵਿੱਚ ਰਹਿੰਦੇ ਹੋਇਆਂ, ਬੁਰੇ ਲੋਕਾਂ ਦੇ ਦਰਮਿਆਨ ਰਹਿੰਦੇ ਹੋਇਆਂ ਵੀ ਅਸੀਂ ਗੁਨਾਹ ਤੋਂ ਦੂਰ ਰਹਿ ਸਕਦੇ ਹਾਂ, ਅਸੀਂ ਰਾਸਤਾਬਾਜ਼ੀ ਦੀ ਰਾਹ 'ਤੇ ਚੱਲ ਸਕਦੇ ਹਾਂ, ਆਸਮਾਨੀ ਬਾਪ ਦੀ ਮਰਜ਼ੀ ਨੂੰ ਪੂਰਾ ਕਰਦੇ ਹੋਏ ਉਹਦੇ ਜਲਾਲ ਨੂੰ ਜ਼ਾਹਿਰ ਕਰ ਸਕਦੇ ਹਾਂ। ਸੋ ਸਾਥੀ, ਉਹ ਖੁਦ ਆਮਦਾ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਯਿਸੂ ਮਸੀਹ ਨੇ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ ਉਹਦੀ ਮਰਜ਼ੀ ਨੂੰ ਪੂਰਾ ਕੀਤਾ ਹੈ, ਅਸੀਂ ਵੀ ਉਹਦੀ ਮਰਜ਼ੀ ਨੂੰ ਪੂਰਾ ਕਰੀਏ। ਸਾਥੀਓ, ਕੀ ਕਦੀ ਤੁਸੀਂ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡੀਆਂ ਜ਼ਿੰਦਗੀਆਂ ਵਿੱਚ ਖੁਦਾ ਦੀ ਕੀ ਮਰਜ਼ੀ ਪਾਈ ਜਾਂਦੀ ਹੈ, ਖੁਦਾਵੰਦ ਤੁਹਾਡੇ ਤੋਂ ਕੀ ਚਾਹੁੰਦਾ ਹੈ, ਖੁਦਾ ਤੁਹਾਡੇ ਤੋਂ ਕੀ ਤਵੱਕਾ ਰੱਖਦਾ ਹੈ? ਬਾਈਬਲ ਮੁਕੱਦਸ ਆ ਗੱਲ ਬਿਆਨ ਕਰਦੀ ਹੈ ਕਿ ਖੁਦਾਵੰਦ ਚਾਹੁੰਦਾ ਹੈ ਕਿ ਅਸੀਂ ਉਹਦੇ ਕੋਲੋਂ ਡਰੀਏ ਅਤੇ ਉਹਦੇ ਹੁਕਮਾਂ 'ਤੇ ਅਮਲ ਕਰੀਏ, ਅਤੇ ਆਹੀ ਖੁਦਾ ਦੀ ਸਭ ਤੋਂ ਵੱਡੀ ਮਰਜ਼ੀ ਸਾਡੇ ਜ਼ਿੰਦਗੀਆਂ ਵਿੱਚ ਪਾਈ ਜਾਂਦੀ ਹੈ। ਸੋ ਆਓ ਸਾਥੀਓ, ਅੱਜ ਅਸੀਂ ਯਿਸੂ ਮਸੀਹ ਨੂੰ ਆਪਣਾ ਨਿਜਾਤ ਦੇ ਹਿੰਦ ਤਸਲੀਮ ਕਰਦੇ ਹੋਏ ਹਾਂ ਉਹਦੇ ਨਕਸ਼ੇ ਕਦਮ 'ਤੇ ਚੱਲੀਏ, ਆਪਣੇ ਆਸਮਾਨੀ ਬਾਪ ਕੋਲੋਂ ਡਰੀਏ, ਉਹਦਾ ਖੌਫ ਆਪਣੇ ਦਿਲਾਂ ਵਿੱਚ ਰੱਖੀਏ ਅਤੇ ਉਹਦੇ ਹੁਕਮਾਂ 'ਤੇ, ਉਹਦੇ ਕਲਾਮ 'ਤੇ ਆਪਣੀ ਜ਼ਿੰਦਗੀ ਨੂੰ ਗੁਜ਼ਾਰੀਏ। ਜਦੋਂ ਅਸੀਂ ਉਹਦੇ ਕਲਾਮ ਨੂੰ ਪੜ੍ਹਦੇ ਹੋਏ ਹਾਂ, ਸੁਣਦੇ ਹੋਏ ਹਾਂ, ਉਹਦੇ 'ਤੇ ਅਮਲ ਕਰਾਂਗੇ, ਉਸ ਵੇਲੇ ਯਕੀਨਨ ਖੁਦਾਵੰਦ ਸਾਡੇ ਤੋਂ ਖੁਸ਼ ਹੋਏਗਾ ਅਤੇ ਸਾਨੂੰ ਬਰਕਤ ਦੇਵੇਗਾ ਅਤੇ ਇਸ ਤਰ੍ਹਾਂ ਅਸੀਂ ਵੀ ਉਹਦੇ ਜਲਾਲ ਨੂੰ ਜ਼ਾਹਿਰ ਕਰਨ ਵਾਲੇ ਬਣਾਂਗੇ। ਸੋ ਸਾਥੀਓ, ਆਓ ਅੱਜ ਅਸੀਂ ਸਾਰੇ ਖੁਦਾਵੰਦ ਦੇ ਹਜ਼ੂਰ ਆ ਦੁਆ ਕਰੀਏ, ਖੁਦਾਵੰਦ ਦੇ ਅੱਗੇ ਇਲਤਜਾ ਕਰੀਏ ਕਿ ਖੁਦਾਵੰਦ ਸਾਨੂੰ ਹਿੰਮਤ, ਤਾਕਤ ਦੇਵੇ, ਫਜ਼ਲ ਬਖਸ਼ੇ ਕਿ ਅਸੀਂ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ ਗੁਨਾਹ ਤੋਂ ਦੂਰ ਰਹੀਏ, ਉਹਦੇ ਕਲਾਮ 'ਤੇ ਅਮਲ ਪੈਦਾ ਹੋਈਏ, ਤਾਂ ਕਿ ਅਸੀਂ ਉਹਦੇ ਕਲਾਮ 'ਤੇ ਅਮਲ ਕਰਦੇ ਹੋਇਆਂ ਉਹਦੀ ਮਰਜ਼ੀ ਨੂੰ ਪੂਰਾ ਕਰ ਸਕੀਏ ਅਤੇ ਉਹਦੇ ਕੋਲੋਂ ਬਹੁਤ ਸਾਰੀਆਂ ਬਰਕਤਾਂ ਨੂੰ ਪਾਉਣ ਵਾਲੇ ਬਣੀਏ। ਸੋ ਆਓ ਸਾਥੀਓ, ਅਸੀਂ ਖੁਦਾਮ ਦੇ ਹਜ਼ੂਰ ਝੁਕੀਏ ਅਤੇ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰ ਆਉਂਦੇ ਹਾਂ, ਤੇਰੇ ਨਾਮ ਨੂੰ ਇੱਜ਼ਤ ਜਲਾਲ ਦਿੰਦੇ ਹਾਂ, ਕਿਉਂਕਿ ਤੂੰ ਹੀ ਤਾਰੀਫ ਅਤੇ ਤਮਜੀਦ ਦੇ ਲਾਇਕ ਹੈ। ਇਹ ਖੁਦਾਵੰਦ, ਅਸੀਂ ਇਸ ਵਕਤ ਇਸ ਗੱਲ ਦਾ ਇਤਰਾਫ਼ ਕਰਦੇ ਹਾਂ ਕਿ ਤੂੰ ਹੀ ਸਾਡਾ ਖਾਲਿਕ ਅਤੇ ਮਾਲਿਕ ਅਤੇ ਨਿਜਾਤ ਰਹਿੰਦਾ ਹੈ, ਅਤੇ ਅਸੀਂ ਕਮਜ਼ੋਰ ਹਾਂ, ਗੁਨਾਹਗਾਰ ਹਾਂ, ਖਤਕਾਰ ਹਾਂ, ਤੂੰ ਸਾਡੇ ਗੁਨਾਹਾਂ ਨੂੰ ਬਖਸ਼ ਦੇ ਅਤੇ ਸਾਨੂੰ ਪਾਕ ਸਾਫ਼ ਕਰ। ਇਹ ਖੁਦਾਵੰਦ, ਸਾਨੂੰ ਤੂੰ ਆਪਣੇ ਕਲਾਮ ਅਤੇ ਆਪਣੇ ਹੁਕਮਾਂ 'ਤੇ ਅਮਲ ਕਰਨ ਦੀ ਤੌਫੀਕ ਤਾਂ ਫਰਮਾ, ਤਾਂ ਕਿ ਅਸੀਂ ਤੇਰੀ ਮਰਜ਼ੀ ਨੂੰ ਪੂਰਾ ਕਰਦੇ ਹੋਏ ਹਾਂ ਉਸ ਬਾਦਸ਼ਾਹਤ ਵਿੱਚ ਜਾ ਸਕੀਏ ਜਿਹੜੀ ਕਿ ਤੂੰ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਤੇਰਾ ਕਲਾਮ ਆ ਗੱਲ ਬਿਆਨ ਕਰਦਾ ਕਿ ਜਿਹੜੇ ਤੇਰੇ ਕਲਾਮ 'ਤੇ ਅਮਲ ਕਰਨਗੇ, ਤੇਰੀ ਮਰਜ਼ੀ ਨੂੰ ਪੂਰਾ ਕਰਨਗੇ, ਉਹੀ ਲੋਕ ਆਸਮਾਨ ਦੀ ਬਾਦਸ਼ਾਹਤ ਵਿੱਚ ਜਾ ਸਕਣਗੇ। ਇਹ ਖੁਦਾਵੰਦ, ਸਾਨੂੰ ਸਾਰਿਆਂ ਨੂੰ ਤੂੰ ਹਮੇਸ਼ਾ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾਂ ਫਰਮਾ, ਤਾਂ ਕਿ ਅਸੀਂ ਤੇਰੇ 'ਤੇ ਈਮਾਨ ਭਰੋਸਾ ਰੱਖਦੇ ਹੋਏ ਹਾਂ ਆਪਣੀ ਬਾਦਸ਼ਾਹਤ ਵਿੱਚ ਜਾ ਸਕੀਏ। ਇਹ ਖੁਦਾਵੰਦ, ਅੱਜ ਦੇ ਕਲਾਮ ਦੇ ਵਸੀਲੇ ਤੋਂ ਸਾਨੂੰ ਸਾਰਿਆਂ ਨੂੰ ਤੂੰ ਬੜੀ ਬਰਕਤ ਦੇ, ਕਿਉਂਕਿ ਆਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫੇਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।